एक ओंकार सतनाम करता पुरख निर्वाण निर्वैर अकाल मुहूर्त अजूनि सैभं गुरु प्रसाद जप आद सच जुवाद सच है पी सच नानक होसी भी सच जम बुलावे त्यों बोलह स्वामी कुदरत कौन हमारी साध संग नानक जस गायो जो प्रभु की अत प्यारी मूक उच्चरै शास्त्र खट पिंग गिरन चढ़ जाय अंध लखै बदरो सुनै जो काल कृपा करार
सतनाम श्री वाहिगुरु साहिब जीओ राग गुजरी भगता की बाणी एक ओंकार सतगुरु प्रसाद श्री कबीर जीओ का चौपदा कर दूजा दूजा चार पाव दोय सिंह गुंग मुख तब कैसे गुण गई है उठत बैठत ठेगा पर है तब का त मूंड लुकई है चार पाव दोय सिंह गुंग मुख तब का से गुण गई है उठत बैठत ठेगा पर है तब का त मूंड लुकई है वाहिगुरु जी का खालसा वाहिगुरु जी की फतेह।
राजान राज पानान पान देवान देव उपमा महान चार तखत छत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जा सरवण करन लई अकत्र होई गुरु रूप साध संगत जी सारे गुरमुख प्यारे माई भाई मनोवृत्तियां नूं एकागर करन लई मनुखा जन्म दे भले वास्ते अपनी हाजरी गुरु के पावन चरणा विच लवाण लई एक वार प्यार अते सत्कार नाल आखो सतनाम श्री वाहिगुरु एक बार फिर आखो सतनाम श्री वाहिगुरु। अज असी भगतां दी बाणी जो गुजरी राग विच आई है उस दी विचार आरंभ करन लगे हां। कबीर जी महाराज पहला अकाल पुरख वाहिगुरु दा मंगल कथन करदे ने ਜੋ ਇੱਕ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਜੋ ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਉਸ ਦਾ ਮੰਗਲ ਕਥਨ ਕਰਨ ਤੋਂ ਬਾਅਦ ਸ਼ਬਦ ਆਉਂਦੇ ਹਨ, ਕਬੀਰ ਜੀਓ ਕਾ ਚੌ ਪਦਾ। ਜਿਹੜਾ ਸ਼ਬਦ ਆਏਗਾ ਇਹਦੇ ਚਾਰ ਪਦ ਨੇ, ਚਾਰ ਪੌੜੀਆਂ ਨੇ। ਦੂਜੇ ਘਰ ਵਿੱਚ ਗਾਇਆ ਜਾਣ ਵਾਲਾ ਸ਼ਬਦ ਹੈ ਤੇ ਨਾਲ ਲਿਖਿਆ ਹੈ ਘਰ ਦੂਜਾ ਹਿੰਸੇ ਵਿੱਚ, ਫਿਰ ਲਿਖਿਆ ਦੂਜਾ ਅਕਸ਼ਰਾਂ ਵਿੱਚ। ਭਾਵ ਇਸ ਨੂੰ ਘਰ ਦੂਜਾ ਬੋਲਣਾ, ਘਰ ਦੋ ਨਹੀਂ ਬੋਲਣਾ। ਇਹ ਸ਼ਬਦ ਜਿਸ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ, ਇਹਦੀ ਜਿਹੜੀ ਉਥਾਨਕਾ ਹੈ ਕਿ ਕਿਵੇਂ ਉਚਾਰਿਆ ਇਹ ਸ਼ਬਦ, ਕਬੀਰ ਜੀ ਮਹਾਰਾਜ ਦੇ ਘਰ ਤੋਂ ਥੋੜੀ ਦੂਰ ਤੇ ਇੱਕ ਬਹੁਤ ਤਨਾੜ ਵਿਅਕਤੀ ਰਹਿੰਦਾ ਹੈ। ਤਨਾੜ ਸਮਝਦੇ ਨੇ ਪੈਸੇ ਵਾਲਾ ਥਨੀ। ਕਬੀਰ ਜੀ ਮਹਾਰਾਜ ਦੇ ਘਰ ਰੋਜ਼ਾਨਾ ਸਤਸੰਗ ਹੁੰਦਾ ਹੈ, ਜਿਵੇਂ ਆਪ ਸਾਰੀਆਂ ਸੰਗਤਾਂ ਰੋਜ਼ਾਨਾ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਜੁੜ ਕੇ ਸਤਸੰਗ ਕਰਦੇ ਹੋ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਰੋਜ਼ਾਨਾ ਸਤਸੰਗ ਹੁੰਦਾ ਹੈ, ਪਰ ਉਹ ਸੇਠ ਦਾ ਘਰ ਭਾਵੇਂ ਨੇੜੇ ਹੈ ਪਰ ਉਹ ਕਦੇ ਸਤਸੰਗ ਵਿੱਚ ਨਹੀਂ ਆਇਆ, ਕਿਉਂਕਿ ਬਾਣੀ ਇਹ ਦੱਸਦੀ ਹੈ ਜਿਹੜਾ ਪੈਸਾ ਹੈ, ਮਾਇਆ ਹੈ, ਧਨ ਹੈ, ਇਹ ਜੀਵ ਨੂੰ ਨਿਰੰਕਾਰ ਨਾਲੋਂ ਤੋੜ ਦਿੰਦਾ ਹੈ। ਇਹਦਾ ਪਹਿਲਾ ਕੰਮ ਹੈ ਰੱਬ ਨੂੰ ਭੁਲਾ ਦਿੰਦੀ ਹੈ, ਮੋਹ ਪੈਦਾ ਕਰਦੀ ਹੈ। ਦੂਜਾ ਕੰਮ ਹੈ ਭਾਵ ਦੂਜਾ ਲਾਇਆ, ਈਸ਼ਵਰ ਨੂੰ ਛੱਡ ਕੇ ਦੂਜੇ ਪਾਸੇ ਜੋੜ ਦਿੰਦੀ ਹੈ। ਤੀਜਾ ਕੰਮ ਹੈ, ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ, ਆਓ ਆਪਾਂ ਰਲ ਮਿਲ ਕੇ ਸਾਰੇ ਪੜ੍ਹੀਏ। ਪੜ੍ਹਨ ਦਾ ਮਤਲਬ ਇਹ ਨਹੀਂ ਕਿ ਮੈਂ ਧਾਰਨਾ ਗਵਾਉਣਾ ਜਾਂ ਕੋਈ ਐਸੀ ਗੱਲ ਹੈ ਮੈਂ ਕਿਸੇ ਦੀ ਰੀਸ ਕਰਨਾ। ਬਾਣੀ ਹੈ, ਬਾਣੀ ਦੀ ਪੰਗਤੀ ਧਾਰਨਾ ਦੇ ਰੂਪ ਵਿੱਚ ਪੜ੍ਹਨੀ ਹੈ ਤਾਂ ਕਿ ਸਾਨੂੰ ਯਾਦ ਰਹਿ ਜਾਏ ਪੰਗਤੀ, ਕਦੇ ਤੁਰੇ ਫਿਰਦਿਆਂ ਅਸੀਂ ਵੀ ਗਾਉਂਦੇ ਫਿਰੀਏ ਮਸਤੀ ਵਿੱਚ, ਉਹ ਕਦੇ ਠੋਕਰ ਮਨ ਤੇ ਲੱਗਦੀ ਰਹੇ ਤੇ ਸ਼ਾਇਦ ਕਦੇ ਮਨ ਬਦਲ ਜਾਏ। ਇਸ ਲਈ ਇਹ ਉਪਰਾਲਾ ਕਰਨਾ, ਆਓ ਮਿਲ ਕੇ ਸਾਰੇ ਪੜ੍ਹੀਏ। ਤੁਮਰ ਚਰਨ ਬਿਸਾਰੇ ਜੀ ਇਨ ਮਾਇਆ ਜਗਦੀਸ਼ ਗੋਸਾਈ, ਤੁਮਰ ਚਰਨ ਬਿਸਾਰੇ ਜੀ ਇਨ ਮਾਇਆ ਜਗਦੀਸ਼ ਗੋਸਾਈ। ਤੁਮਰੇ ਚਰਨ ਬਿਸਾਰੇ ਜੀ ਇਨ ਮਾਇਆ ਜਗਦੀਸ਼ ਗੋਸਾਈ, तुमरे चरण बिसारे जी इन माया जगदीश गोसाई। साहिब सतगुरु पातशाह कहते इन माया जगदीश गोसाई तुमरे चरण बिसारे। तो जदो माया आ जाए पहला माया लई बंदगी करता है। माया आ जाए जदो माया आ जाती जिस दी बंदगी करता सी वह भुल गया उसने तो सेठ भी भुलिया होया है। तो कबीर जी एक दिन बाहर गए ने अचानक उसकी दुकान वाल मन लई गए ने ते रास्ते च आउंदिया आउंदिया मन विच आ गई के सेठ साडे इलाके च रहिंदा शाहूकार बंदा है ये कदे सत्संग विच नहीं आया। जेड़े रब दे प्यारे हुंदे ने याद रखियो उन्हां दे अंदर ऐसी तड़प हुंदी है कि जिस नूं मैं पाया है उस नूं सब पा लैण, जिस नूं मैं जानदा हां उनूं सब जान लैण, जिसने मेरे अंदर शांति दिती है उह सब दे अंदर शांति वरत जाए। वो ऐसी तड़प लैके जीवां विच घुमदे ने पर संसार दी सोच कुछ उल्टी है। कबीर जी मन विच विचार के कि सेठ कदे आया नहीं इनू मैं दस दिया कि तेरे गुआंढ विच सत्संग हुंदा भाई कदे टाइम कढ़ के आया कर। वो अपनी दुकान ते बैठा है साहूकार। कबीर जी दुकान से चले गए कहन लगे भाई पुरखा अब बिल्कुल तेरे गुआंढ विच सत्संग हुंदा है कदे टाइम कढ़ के उत्थे पहुंचया कर। शरीर का कोई पता नहीं इसने कदों चले जाना है ते ओही समा सफल है जेड़ा ईश्वर दी याद विच गुजरदा है। इस करके समा कढ़िया कर सत्संग विच आके ईश्वर दियां गल्लां सुनिया कर नाम जपया कर। कहण लगा मैनू पता है जेड़ा तुसी सत्संग करदे हो जाओ चले जाओ तुसी लोग ऐसे हो घरा तो हुंदे हो गरीब ते बहाना बनाउंदे हो सत्संग दा लोग आउंदे ते तुहाडा दाल फुलका चलदा रहिंदा है इस करके तुसी चले जाओ मैनू किसे सत्संग दी लोड़ नहीं। वीर जी कहिंदे अच्छा भाई पुरखा तेरी मर्जी है पर आया करे तो चंगा है। साहूकार ने ना आना सी ना आया। समा गुजर गया फिर कदे आप उधरों लंघे भाई उधरों तो बेनती की थी ते आया नहीं ते फिर बेनती करिए शायद मन जाए सत्संग विच आए। तो कबीर जी ने फिर जा बेनती की थी कहन लगे भाई असी अगे भी तेनू बेनती करके गए सां पर तू आया नहीं बिल्कुल तेरे गुआंढ विच सत्संग हुंदा है कदे समा कढ़ के आया कर। कहन लगा तेनू अगे तोरिया सी इत्थों फिर आ गया मैनू किसे सत्संग दी लोड़ नहीं इसलिए जा इत्थों चले जा। कबीर जी फिर भाई तेरी मर्जी है पर सत्संग करना चाहिए ये कह के आप चले गए। फिर समा गुजरदा गया तीसरी बार फिर आप कदे गए उधर कहन लगे पुरखा सत्संग विच आया कर तेरा समा थोड़ा रह गया है। मनुखा जन्म मुड़ नहीं मिलेगा हो सकता है तू सत्संग ना करें ते पशु का जन्म मिल जाए बैल बन जाए बड़ा औखा होएगा यह कुछ तेनू ਦੁਕਾਨਦਾਰ ਸੀ ਸ਼ਾਹੂਕਾਰ ਸੀ, ਕਹਿਣ ਲੱਗਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਇਹਨੂੰ ਬੜੀ ਵਾਰ ਕਿਹਾ ਨਾ ਆਇਆ ਕਰ, ਇਹ ਮੈਨੂੰ ਸਤਸੰਗ ਸਿਖਾਉਣ ਆਇਆ। ਨੌਕਰਾਂ ਧੱਕੇ ਮਾਰ ਕੇ ਕਬੀਰ ਜੀ ਨੂੰ ਦੁਕਾਨ ਚੋਂ ਬਾਹਰ ਕੱਢ ਦਿੱਤਾ। ਆਪ ਜੀ ਨੂੰ ਕੋਈ ਖੇਦ ਨਹੀਂ ਸੀ, ਧੱਕੇ ਮਾਰਤੇ ਤਾਂ ਕੋਈ ਨੀ, ਉਦਾਂ ਕਹਿਤਾ ਤਾਂ ਕੋਈ ਨੀ, ਕੋਈ ਗੱਲ ਨੀ ਭਾਈ, ਰੱਬ ਦੀ ਰਜ਼ਾ ਹੈ। ਆਪ ਘਰ ਚਲੇ ਗਏ। ਥੋੜੇ ਦਿਨਾਂ ਬਾਅਦ ਸ਼ਾਹੂਕਾਰ ਦੀ ਮੌਤ ਹੋ ਗਈ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਉਹਦੀ ਵੀ ਮੌਤ ਹੋ ਗਈ। ਤੇ ਦੇਵਨੇਤ ਈਸ਼ਵਰ ਦੀ ਐਸੀ ਹੋਈ ਕਿ ਉਹ ਬੌਲਦ ਬਣ ਗਿਆ, ਕਿਉਂਕਿ ਭਗਤ ਮੁੱਖ ਹੈ ਤੇ ਬੋਲਦੇ ਛੇ ਵਚਨ ਹੋ ਬੰਦੇ, ਰੱਬ ਦੇ ਪਿਆਰੇ ਦੀ ਰਸਨਾ ਤੋਂ ਸੁੱਤੇ ਸਿੱਧੀ ਨਿਕਲ ਜਾਏ ਤੇ ਨਿਰੰਕਾਰ ਨੂੰ ਪਿਆਰਿਓ ਉਹ ਵਚਨ ਪੂਰਾ ਕਰਨਾ ਪੈਂਦਾ ਹੈ। ਕਬੀਰ ਜੀ ਮਹਾਰਾਜ ਨੇ ਸੁੱਤੇ ਸਿੱਧ ਕਿਹਾ ਕਿ ਜੇ ਹੁਣ ਤਾਂ ਮਨੁੱਖ ਹੈ, ਪਸ਼ੂ ਦੀ ਜੁਨ ਵੀ ਮਿਲ ਸਕਦੀ ਹੈ, ਬੌਲਦ ਵੀ ਮਿਲ ਸਕਦਾ, ਬਣ ਗਿਆ ਬੌਲਦ। ਜਦੋਂ ਸਮੇਂ ਬਾਅਦ ਕੁਝ ਬਾਅਦ ਉਧਰ ਗਏ ਤੇ ਕਿਸੇ ਨੇ ਉਸ ਨੂੰ ਜੋੜਿਆ ਹੈ ਗੱਡੇ ਦੇ ਨਾਲ, ਗਰਮੀ ਦੇ ਦਿਨ ਨੇ, ਜ਼ਬਾਨ ਨਿਕਲਦੀ ਹੈ, ਚੱਲਿਆ ਜਾਂਦਾ ਨਹੀਂ, ਬੈਠ ਗਿਆ, ਮਾਨਕ ਸੋਟੀਆਂ ਮਾਰ ਰਿਹਾ, ਪ੍ਰਾਣੀਆਂ ਮਾਰ ਰਿਹਾ, ਚੋਭਾ ਮਾਰ ਰਿਹਾ, ਉਸ ਨੂੰ ਮਰੋੜਾ ਦਿੰਦਾ ਉੱਠ ਖੜੇ ਪਰ ਉੱਠਦਾ ਨਹੀਂ, ਜੀਭ ਨਿਕਲੀ ਹੋਈ ਹੈ। ਲੋਕੀ ਇਕੱਠੇ ਹੋਏ ਉਠਾਉਣ ਦਾ ਯਤਨ ਕਰਦੇ ਨੇ, ਫਿਰ ਵੀ ਨਹੀਂ ਉੱਠਦਾ। ਕਬੀਰ ਜੀ ਜਾ ਨਿਕਲੇ ਉੱਥੇ, ਬਾਈ ਕੀ ਗੱਲ ਹੋ ਗਈ, ਲੋਕੋ ਕਿਉਂ ਇਕੱਠ ਕੀਤਾ ਭਾਈ, ਮਹਾਰਾਜ ਇਹਦਾ ਬਲਦ ਨਹੀਂ ਉੱਠਦਾ, ਬੜੇ ਯਤਨ ਕੀਤੇ ਨੇ ਇਸਨੇ, ਮਾਰਿਆ ਵੀ ਬੜਾ ਹੈ। ਕਬੀਰ ਜੀ ਕਹਿੰਦੇ ਨਾ ਮਾਰੇ ਸੁਣੋ ਭਾਈ, ਪਸ਼ੂ ਹੈ, ਮਾਰੀਦਾ ਨਹੀਂ। ਦੇਖਿਆ ਅੰਦਰ ਧਿਆਨ ਹੋ ਕੇ ਉਹੀ ਸੇਠ ਹੈ। ਉਹਦੇ ਕੰਨ ਚ ਕਹਿਣ ਲੱਗੇ, ਪਿਆਰਿਆ ਤੈਨੂੰ ਕਿਹਾ ਸੀ ਸਤਸੰਗ ਕਰਿਆ ਕਰ, ਸੋਝੀ ਦਿੱਤੀ ਆਤਮਕ ਬਲ ਨਾਲ, ਪਸ਼ੂ ਨੂੰ ਸੋਝੀ ਦਿੱਤੀ। ਕਹਿਣ ਲੱਗੇ ਤੈਨੂੰ ਕਿਹਾ ਸੀ ਸਤਸੰਗ ਕਰਿਆ ਕਰ, ਤੂੰ ਆਇਆ ਨਹੀਂ, ਹੁਣ ਇਹ ਜਿੰਨੀ ਤੇਰੀ ਜੂਨ ਹੈ ਤੈਨੂੰ ਭੁਗਤਣੀ ਪੈਗੀ, ਤੇ ਜੇ ਤੂੰ ਨਾ ਚੱਲੇਗਾ ਤੈਨੂੰ ਜ਼ਿਆਦਾ ਮਾਰਨਗੇ, ਇਸ ਕਰਕੇ ਤੂੰ ਔਖਾ ਸੁਖਾਲਾ ਇਸ ਸਮੇਂ ਨੂੰ ਪੂਰਾ ਕਰ, ਤੈਨੂੰ ਇਹ ਕਰਨਾ ਹੀ ਪਏਗਾ, ਇਹਦੀਆਂ ਭੈੜੀਆਂ ਜੂਨਾਂ ਚ ਨਾਮ ਤੋਂ ਬਿਨਾਂ ਗੁਜ਼ਰਨਾ ਹੀ ਪੈਂਦਾ ਹੈ। ਤੋ ਕਬੀਰ ਜੀ ਨੇ ਉਸ ਸਮੇਂ ਇਹ ਸ਼ਬਦ ਜਿਹੜਾ ਸੀ ਉਚਾਰਨ ਕੀਤਾ। ਆਪ ਜੀ ਕਹਿੰਦੇ ਨਾਮ ਤੋਂ ਬਿਨਾਂ ਐਸਾ ਹੋ ਸਕਦਾ ਕਿ ਚਾਰ ਪਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਇਹ ਸਾਨੂੰ ਸਮਝਾ ਰਹੇ, ਕਹਿੰਦੇ ਪਿਆਰਿਓ ਹੁਣੇ ਆਪ ਜੀ ਸ਼ਬਦ ਸਰਵਣ ਕਰ ਰਹੇ ਉਸ ਬੱਚਿਆਂ ਪਾਸੋਂ ਕਿ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਵਾਰੀ ਹੈ, ਗੋਬਿੰਦ ਮਿਲਣ ਦੀ ਵਾਰੀ ਹੈ। ਜੇ ਇਹ ਵਾਰੀ ਖੁੱਲ ਗਈ ਤੇ ਗੋਬਿੰਦ ਨਹੀਂ ਮਿਲੇਗਾ। ਤੋ ਆਪ ਜੀ ਕਹਿ ਰਹੇ ਨੇ ਪਵਿੱਤਰ ਬਾਣੀ ਵਿੱਚ ਕਿ ਫਿਰ ਐਸਾ ਸਮਾਂ ਆ ਸਕਦਾ ਹੈ ਜੇ ਪਸ਼ੂ ਬਣ ਗਏ ਚਾਰ ਪੈਰ ਹੋਣਗੇ ਤੇ ਦੋ ਸਿੰਘ ਹੋਣਗੇ, ਚਾਰ ਪਾਵ ਦੋਏ ਸਿੰਘ, ਮੁੱਖ ਹੋਏਗਾ ਤਾਂ ਸਹੀ, ਜਵਾਨ ਵੀ ਹੋਏਗੀ ਪਰ ਗੁੰਗਾ ਹੋਏਗਾ, ਬੋਲ ਕੇ ਕੁਝ ਕਹਿ ਨਹੀਂ ਸਕਣਾ ਜਿਵੇਂ ਹੁਣ ਕਹਿੰਦਾ। ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਤਮ ਕੈਸੇ ਗੁਣ ਗਈ ਹੈ, ਫਿਰ ਤੂੰ ਇਹ ਦੱਸ ਰਾਮ ਦੇ ਗੁਣ ਕਿਵੇਂ ਗਾਏ ਜਾਣਗੇ, ਰਾਮ ਦੇ ਗੁਣ ਨਹੀਂ ਗਾ ਸਕੇਗਾ। ਕਬੀਰ ਜੀ ਕਹਿ ਰਹੇ ਹਨ,
ਉਠਤ ਬੈਠਤ ਠੇਗਾ ਪਰ ਤਬ ਕਤ ਮੂੰਡ ਲੁਕਈ ਹੈ।
ਜਦੋਂ ਬੈਠੇਗਾ, ਬੈਠਿਆ ਉੱਠਦਾ ਨਹੀਂ, ਉਦੋਂ ਡੰਡੇ ਪੈਣਗੇ, ਜਦੋਂ ਕਦੇ ਬੈਠੇ ਨੂੰ ਉਠਾਉਣਗੇ ਡੰਡੇ ਮਾਰਨਗੇ, ਬਹਿਨੇ ਉੱਠਦਿਆਂ ਡੰਡੇ ਹੀ ਸਹਾਰਨੇ ਪੈਣਗੇ, ਫਿਰ ਤੂੰ ਆਪਣਾ ਸਿਰ ਕਿੱਥੇ ਲੁਕਾਏਗਾ? ਕਬੀਰ ਜੀ ਕਹਿੰਦੇ ਹਨ,
ਹਰ ਬਿਨ ਬੈਲ ਬਿਰਾਨੇ ਹੋਈ ਹੈ।
ਕਹਿੰਦੇ ਈਸ਼ਵਰ ਦੇ ਨਾਮ ਜਪੇ ਤੋਂ ਬਿਨਾ ਬਿਰਾਨੇ ਬੈਲ, ਜਿਵੇਂ ਕੋਈ ਬਗਾਨਾ ਪਸ਼ੂ ਮੰਗ ਲਿਆ ਨਾ ਜੀ, ਉਹਨੂੰ ਪੱਠਾ ਹੀ ਨੀ ਪਾਉਂਦਾ, ਸਾਰਾ ਦਿਨ ਵਾਹੀ ਜਾਂਦਾ, ਕਹਿੰਦਾ ਮੰਗ ਕੇ ਲਿਆਉਂਦਾ, ਸ਼ਾਮ ਨੂੰ ਆਪੇ ਪਾਲੇਗਾ ਮਾਲ। ਨਾਮ ਤੋਂ ਬਿਨਾਂ ਬਗਾਨੇ ਬੈਲ ਦੀ ਨਿਆਈ ਹੋ ਜਾਏਗਾ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਤੇ ਹਾਲਤ ਕੀ ਹੋਏਗੀ ਅਗਲੀ ਪੰਕਤੀ ਦੱਸਦੇ ਹਨ।
ਟਾਟੇ ਨਾ ਕਨ ਟੂਟੇ ਕਾਦਨ ਉਦੋ ਕੋ ਪੁਸ ਖਾਈ ਹੈ।
ਕਹਿੰਦੇ ਨੱਕ ਪਾਰ ਕੇ ਨਕੇਲ ਪਾ ਲੈਣਗੇ, ਤੇ ਜੁੜ ਜੁੜ ਕੇ ਗੱਡੇ ਨਾਲ ਪੰਜਾਲੀ ਨਾਲ ਤੇਰਾ ਕੰਧਾ ਟੁੱਟ ਜਾਏਗਾ। ਦੇਖਿਆ ਕੰਧਾ ਫਟ ਜਾਂਦਾ ਜਦੋਂ ਕਾਂ ਠੂੰਗੇ ਮਾਰਦੇ ਦੇ ਵਿੱਚ। ਆਟੇ ਨਾਕਨ ਟੂਟੇ ਖਾਨਨ ਤੇ ਕੋਦਾ ਕੋ ਹੱਸ ਖਾਈ ਹੈ। ਉਧਰ ਪੱਛਮ ਦੇ ਇਲਾਕੇ ਵਿੱਚ ਜਿੱਧਰ ਕਬੀਰ ਜੀ ਰਹਿੰਦੇ ਨੇ ਬਨਾਰਸ ਵੱਲ, ਉਧਰ ਇੱਕ ਫਸਲ ਹੁੰਦੀ ਕਣਕ ਵਰਗੀ, ਉਹਨੂੰ ਕੋਦੋ ਕਹਿੰਦੇ ਨੇ। ਕੋਦੋ ਉਹ ਲੋਕ ਉਹਦੇ ਬਹੁਤ ਬਰੀਕ ਦਾਣੇ ਹੁੰਦੇ, ਉਹਦਾ ਆਟਾ ਬਣਾ ਕੇ ਉਹਦੀਆਂ ਰੋਟੀਆਂ ਵੀ ਬਣਦੀਆਂ ਉਹਦੇ ਦਾਣੇ ਦੀਆਂ। ਆਪਣੇ ਪੰਜਾਬ ਦੀ ਧਰਤੀ ਤੇ ਕਣਕ ਦੀ ਤੂੜੀ ਬਣਾਉਂਦੇ ਨੇ ਭੁੱਸੀ, ਤੇ ਉਧਰ ਕੋਦੋ ਦੀ ਭੁੱਸੀ ਵੀ ਹੁੰਦੀ ਹੈ। ਕਬੀਰ ਜੀ ਕਹਿੰਦੇ ਕੋਦੋ ਕੋ ਪਸਖਈ ਹੈ, ਤੈਨੂੰ ਕੋਦੋਂ ਦੀ ਤੂੜੀ ਖਾਣੀ ਪਏਗੀ ਜਿਹੜੀ ਬੜੀ ਔਖੀ ਹੈ। ਹੁਣ ਤੂੰ 36 ਪਦਾਰਥ ਖਾਣਾ, ਪਰ ਫਿਰ ਵਹੀ ਕੰਧਾ ਟੁੱਟ ਜਾਏਗਾ, ਨੱਕ ਪਾਟ ਜਾਏਗਾ, ਤੇ ਕੋਦੋ ਕੋ ਪਸ ਖਾਈ ਹੈ, ਫਿਰ ਤੈਨੂੰ ਉਹ ਖਾਣੀ ਪਵੇਗੀ।
ਰਹਾ ਸਾਰੋ ਦਿਨ ਡੋਲਤ ਬਨ ਮਈਆ, ਅੱਜ ਹੋਣਾ ਪੇਟ ਅਗਈ ਹੈ।
ਤੇ ਜਦੋਂ ਤੂੰ ਮਾਲਕ ਦੇ ਘਰ ਵਿਚ ਵਗਦਾ ਵਗਦਾ ਬੁੱਢਾ ਹੋ ਗਿਆ, ਫਿਰ ਮਾਲਕ ਤੈਨੂੰ ਪੱਠੇ ਨਹੀਂ ਪਾਏਗਾ, ਤੇਰਾ ਰੱਸਾ ਲਾਹ ਦੇਗਾ ਜਦੋਂ ਕੰਮ ਨਾ ਕਰ ਸਕਿਆ। ਫਿਰ ਸਾਰਾ ਦਿਨ ਬਨ ਮਹੀਆ ਜੰਗਲ ਵਿਚ ਭਟਕਦਿਆਂ ਤੇਰੀ ਉਮਰ ਲੰਘੇਗੀ, ਸਾਰਾ ਦਿਨ ਡੋਲਤ ਬਨ ਮਹੀਆ ਉਥੇ ਭਟਕਦਾ ਫਿਰੇਗਾ, ਦੰਦ ਘਸ ਜਾਣਗੇ, ਹਰਾ ਖਾ ਲੋਕ ਵੱਢ ਕੇ ਲੈ ਜਾਂਦੇ ਨੇ, ਛੋਟਾ ਛੋਟਾ ਰਹਿ ਜਾਂਦਾ, ਉਹ ਆਉਂਦਾ ਨਹੀਂ, ਦੰਦ ਖਸ ਜਾਣਗੇ, ਫਿਰ ਉੱਥੇ ਹੀ ਤੇਰਾ ਟਾਈਮ ਬਤੀਤ ਹੋ ਜਾਏਗਾ, ਪਰ ਤੇਰਾ ਪੇਟ ਰੱਜੇ ਭਰੇਗਾ ਨਹੀਂ। ਅਜੇ ਹੁਣ ਪੇਟ ਅਗਈ ਹੈ, ਸਾਰਾ ਦਿਨ ਫਿਰਦਾ ਰਿਹਾ ਚੱਲਦਾ, ਪਰ ਪੇਟ ਅਜੇ ਤੱਕ ਨਹੀਂ ਭਰਿਆ। ਕਬੀਰ ਜੀ ਕਹਿੰਦੇ ਹਨ,
ਜਨ ਭਗਤਨ ਕੋ ਕਹੋ ਨ ਮਾਨੋ ਕੀ ਉਹ ਆਪਣੋ ਪਈਆ।
ਤੇ ਜੇ ਤੂੰ ਰੱਬ ਦੇ ਪਿਆਰਿਆਂ ਦਾ ਕਿਹਾ ਬਚਨ ਨਾ ਮੰਨਿਆ, ਤੇ ਇੱਕ ਗੱਲ ਯਾਦ ਰੱਖੀ, ਤੈਨੂੰ ਤੇਰਾ ਕੀਤਾ ਪਾਉਣਾ ਹੀ ਪਏਗਾ, ਕਿਉਂਕਿ ਉਹ ਤੈਨੂੰ ਕਹਿੰਦੇ ਨੇ ਬੰਦਗੀ ਕਰ, ਤੂੰ ਕਰਦਾ ਨਹੀਂ, ਬੰਦਗੀ ਤੋਂ ਬਿਨਾਂ ਐਸਾ ਤੇਰਾ ਹਾਲ ਹੋਏਗਾ। ਕਬੀਰ ਜੀ ਕਹਿੰਦੇ ਨੇ ਤੂੰ ਆਪਣਾ ਕੀਤਾ ਜ਼ਰੂਰ ਪਾਏਗਾ।
ਦੁੱਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਭਰਮ ਹੀ ਹੈ।
ਦੁੱਖ ਤੇ ਸੁਖ ਇਹਨਾਂ ਵਿਚ ਵਿਚਰਦੇ ਆ, ਹੁਣ ਤੂੰ ਦੁੱਖ ਵਿਚ ਹੈ, ਕਦੇ ਸੁਖ ਵਿਚ ਆ ਜਾਂਦਾ, ਪਰ ਕਬੀਰ ਜੀ ਕਹਿੰਦੇ ਤੂੰ ਭਰਮ ਵਿਚ ਹੀ ਡੁੱਬ ਰਿਹਾ ਹੈ। ਮਹਾ ਭ੍ਰਮ ਬੂਡੋ, ਇੱਕ ਗੱਲ ਦਾ ਖਿਆਲ ਕਰੀ, ਤੈਨੂੰ ਅਨੇਕਾਂ ਜੂਨੀਆਂ ਵਿਚ ਭਰਮਣਾ ਪਏਗਾ।
ਰਤਨ ਜਨਮ ਖੋਇਓ ਪ੍ਰਭ ਵਿਸਰਿਓ ਇਹੋ ਅਵਸਰ ਕਤ ਪਈ ਹੈ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਰਤਨਾ ਵਾਂਗ ਕੀਮਤੀ ਇਹ ਮਨੁੱਖਾ ਜਨਮ ਤੂੰ ਐਵੇਂ ਹੀ ਵਾਰਿਆ। ਰਤਨ ਜਨਮ ਖੋਇਓ ਪ੍ਰਭ ਵਿਸਰਿਓ, ਰੱਬ ਨੂੰ ਤੂੰ ਭੁੱਲ ਗਿਆ। ਇਹ ਅਵਸਰ, ਅਵਸਰ ਹੁੰਦਾ ਸਮਾਂ, ਇਹ ਸਮਾਂ ਇਹ ਅਵਸਰ ਕੱਟ ਪਈ ਹੈ, ਮੁੜਕੇ ਤੈਨੂੰ ਕਦੋਂ ਮਿਲੇਗੀ ਭਾਈ? ਭਾਵ ਇਹ ਮਨੁੱਖਾ ਜਨਮ ਦਾ ਸਮਾਂ ਜੋ ਤੈਨੂੰ ਮਿਲਿਆ ਹੈ, ਇਹ ਤੈਨੂੰ ਮੁੜ ਨਹੀਂ ਮਿਲੇਗਾ। ਕਬੀਰ ਜੀ ਕਹਿੰਦੇ ਹਨ,
ਪਰਮਾਤਾ ਫਿਰਤ ਤੇ ਲੱਕ ਕੇ ਕੱਪ ਜੋ ਗਦ ਬਿਨ ਰਾਨ ਬਿਹਾਈ ਹੈ।
ਜਿਵੇਂ ਤੇਲੀ ਦਾ ਬਲਦ ਹੁੰਦਾ ਹੈ, ਉਹਨੂੰ ਗਾਦੀ ਨਾਲ ਜੋੜ ਕੇ ਅੱਖਾਂ ਤੇ ਖੋਪੇ ਬੰਨ ਦਿੰਦਾ, ਚਾਰ ਡੰਡੇ ਮਾਰ ਦਿੰਦਾ। ਹੁਣ ਬਲਦ ਨੂੰ ਇਹ ਹੁੰਦਾ ਕਿ ਮੈਂ ਚੱਲ ਰਿਹਾ ਹਾਂ ਕਿਤੇ ਦੂਰ ਪਹੁੰਚਣਾ ਮੰਜ਼ਿਲ ਤੇ। ਸਾਰੀ ਰਾਤ ਚੱਲਦਾ ਰਹਿੰਦਾ, ਤੁਰਦਾ ਰਹਿੰਦਾ ਪਰ ਪਹੁੰਚਦਾ ਕਿਤੇ ਨਹੀਂ। ਜਦੋਂ ਸਵੇਰ ਨੂੰ ਅੱਖਾਂ ਖੁੱਲੀਆਂ ਉੱਥੇ ਖੜਾ। ਪਰਮਤ ਫਿਰਤ ਤੇਲਕ ਖੇ ਕੱਪ ਜਿਉਂ, ਗਤ ਬਿਨ ਮੁਕਤੀ ਤੋਂ ਬਿਨਾਂ ਤੇਰੀ ਇਹ ਅਵਸਥਾ ਰੂਪੀ ਰਹਿਣ ਰਾਤ ਐਵੇਂ ਬੀਤ ਜਾਏਗੀ। ਪਰਮਤ ਫਿਰਤ ਤੇਲਕ ਖੇ ਕੱਪ ਜਿਉਂ, ਯਾਦ ਰੱਖਿਓ ਬੰਦਰ ਜਿਹੜਾ ਹੁੰਦਾ ਤੇਲਕ, ਰੱਤੀਆਂ ਨੂੰ ਵੀ ਕਹਿੰਦੇ ਰਤਕ, ਰੱਤੀਆਂ ਡਿੱਗ ਕੇ ਇਕੱਠੀਆਂ ਹੋ ਜਾਂਦੀਆਂ। ਜਦੋਂ ਇਕੱਠੀਆਂ ਪਈਆਂ ਹੁੰਦੀਆਂ ਰੱਤੀਆਂ ਦੀ ਢੇਰੀ, ਤੇ ਸਰਦੀਆਂ ਦੇ ਦਿਨਾਂ ਚ ਬਾਂਦਰ ਸੋਚਦਾ ਹੈ ਅੱਗ, ਉਹਦੇ ਚ ਹੱਥ ਮਾਰਦਾ ਨੀ, ਆਉਂਦੇ ਜਾਂਦੇ ਬਾਂਦਰ ਬੈਠਦੇ ਜਾਂਦੇ ਆਲੇ ਦੁਆਲੇ, ਉਹਨਾਂ ਦੇ ਇੱਕ ਦੂਸਰੇ ਦੇ ਨਾਲ ਲੱਗ ਕੇ ਉਹਨਾਂ ਨੂੰ ਜਿਹੜੀ ਹੀਟ ਇੱਕ ਦੂਸਰੇ ਤੋਂ ਮਿਲਦੀ ਹੈ, ਉਹ ਐਵੇਂ ਅੱਗ ਦੇ ਭੁਲੇਖੇ ਹੀ ਰਾਤ ਬਤੀਤ ਹੋ ਜਾਂਦੀ ਹੈ। ਆਪ ਜੀ ਕਹਿੰਦੇ ਨੇ ਪਰਮਤ ਫਿਰਤ ਤੇਲਕ ਕੇ ਖੱਪ ਜਿਉਂ, ਬਾਂਦਰ ਸਰਦੀਆਂ ਦੇ ਦਿਨਾਂ ਵਿੱਚ ਬੂਟਿਆਂ ਦੇ ਉੱਤੇ ਤ੍ਰੇਲ ਦੇ ਤੁਪਕੇ ਦੇਖੇ ਤੁਸੀਂ, ਉਹਨੂੰ ਸਮਝਦਾ ਸ਼ਾਇਦ ਮੋਤੀ ਹੈ, ਕੋਈ ਫਲ ਹੈ, ਤੁਰਿਆ ਫਿਰਦਾ ਹੈ। ਜਦੋਂ ਉਹਨੂੰ ਹੱਥ ਪਾਉਂਦਾ ਉਹ ਤਾਂ ਹੈ ਕੁਝ ਨਹੀਂ, ਐਵੇਂ ਸਮਾਂ ਬਤੀਤ ਹੋ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੁਕਤੀ ਤੋਂ ਬਿਨਾਂ ਤੇਰੀ ਇਹ ਜੀਵਨ ਰੂਪੀ ਰਾਤ ਐਵੇਂ ਬਤੀਤ ਹੋ ਜਾਏਗੀ, ਬਸ ਤੇਲੇ ਦੇ ਬਲਦ ਵਾਂਗ ਬਾਂਦਰ ਵਾਂਗ ਭਟਕਦਿਆਂ ਤੇਰਾ ਸਮਾਂ ਲੰਘ ਰਿਹਾ ਹੈ।
ਕਹਤ ਕਬੀਰ ਰਾਮ ਨਾਮ ਬਿਨਾ ਮੂੰਡ ਧੁਨੇ ਬਚਦਈ ਹੈ।
ਕਹਿੰਦੇ ਪਿਆਰਿਆ ਗੱਲ ਯਾਦ ਰੱਖੀ, ਰਾਮ ਦੇ ਨਾਮ ਤੋਂ ਬਿਨਾਂ ਜਿਵੇਂ ਆਪਾਂ ਕਹਾਵਤ ਕਰਦੇ ਨਾ, ਤੈਨੂੰ ਗੋਡਿਆਂ ਚ ਸਿਰ ਦੇ ਕੇ ਰੋਣਾ ਪਏਗਾ। ਤੋ ਕਬੀਰ ਜੀ ਕਹਿੰਦੇ ਨੇ ਮੂੰਡ ਹੁੰਦਾ ਸਿਰ, ਧੁਨੇ ਸਿਰ ਨੀਵਾਂ ਕਰਕੇ ਗੋਡਿਆਂ ਚ ਦੇ ਕੇ ਤੂੰ ਪਸ਼ਚਾਤਾਪ ਕਰੇਗਾ ਕਿ ਮੈਂ ਰਾਮ ਨਾਮ ਨਹੀਂ ਜਪਿਆ, ਪਰ ਸਮਾਂ ਨਹੀਂ ਹੋਏਗਾ ਕਿ ਤੂੰ ਜਪ ਸਕੇ।
ਗੁਜਰੀ ਘਰ ਤੀਜਾ ਮੁਸ ਮੁਸਰੋ ਵਾ ਕਬੀਰ ਕੀ ਮਾਈ।
ਮੁਸ ਮੁਸ ਰੋਣਾ, ਹਟਕੋਰੇ ਲੈ ਕੇ ਰੋਣਾ, ਦੁਸਕਣਾ ਜਿਹਨੂੰ ਤੁਸੀਂ ਕਹਿੰਦੇ। ਕਬੀਰ ਜੀ ਦੀ ਮਾਂ ਹਟਕੋਰੇ ਲੈ ਕੇ ਡੁਸਕ ਡੁਸਕ ਕੇ ਰੋਂਦੀ ਹੈ। ਕਬੀਰ ਜੀ ਨੇ ਜਿਹੜੇ ਬਚਨ ਕਹੇ ਨੇ ਉਹਦੀ ਮਾਂ ਨੇ, ਕਬੀਰ ਜੀ ਦੱਸਦੇ ਨੇ ਕਿ ਕਹਿ ਕੀ ਰਹੀ ਹੈ ਰੋਖੇ। ਹਾਂਜੀ,
ਇਹ ਬਾਰਕ ਕੈਸੇ ਜੀਵ ਹੈ ਰੁਗੜਾਈ।
ਇਹ ਭਗਵਾਨ ਇਹ ਜਿਹੜੇ ਕਬੀਰ ਦੇ ਬੱਚੇ ਨੇ ਇਹ ਕਿਵੇਂ ਜੀਉਣਗੇ, ਇਹ ਕਬੀਰ ਕਿਵੇਂ ਜੀਵੇਗਾ, ਇਹ ਕਰਦਾ ਕੁਝ ਨਹੀਂ, ਇਹਨਾਂ ਨੂੰ ਖਾਣ ਨੂੰ ਕਿੱਥੋਂ ਮਿਲੇਗਾ। ਇਹ ਪਸ਼ਚਾਤਾਪ ਕਰਕੇ ਪਛਤਾਉਂਦੀ ਮਾਂ ਰੋ ਰਹੀ ਹੈ।
ਤਨ ਨਾਮ ਬੁਨਣਾ ਸਭ ਤਜਿਓ ਹੈ ਕਬੀਰ।
ਕਹਿੰਦੇ ਜਿਹੜਾ ਸਾਡਾ ਕਬੀਰ ਹੈ ਨਾ, ਇਹ ਨਾ ਤਾਣੀ ਤਣਦਾ ਨਾ ਤਾਣੀ ਬੁਣਦਾ, ਇਹ ਸਾਰਾ ਕੰਮ ਹੀ ਇਸਨੇ ਛੱਡ ਦਿੱਤਾ ਹੈ।
ਹਰ ਕਾ ਨਾਮ ਲਿਖ ਲਿਓ ਸਰੀਰ।
ਕਹਿੰਦੇ ਇਹਨੇ ਬਸ ਇੱਕ ਹਰੀ ਦਾ ਨਾਮ ਹੀ ਜਪਦਾ ਰਹਿੰਦਾ, ਉਹੀ ਆਪਣੇ ਸਰੀਰ ਤੇ ਇਸਨੇ ਲਿਖ ਲਿਆ ਹੈ।
ਰਹਾਉ ਜਬ ਲਗ ਤਾਗਾ ਬਾਹੋਂ ਬੇਹੀ।
ਕਬੀਰ ਜੀ ਕਹਿੰਦੇ ਹੈ ਮਾਂ ਮੈਂ ਇਸ ਲਈ ਤਾਣੀ ਨਹੀਂ ਹੁੰਦਾ ਕਿ ਜਦੋਂ ਮੈਂ ਬੇਹੀ ਵਿੱਚੋਂ ਫੂਕ ਨਾਲ ਤਾਗਾ ਅੰਦਰ ਖਿੱਚਦਾ ਹਾਂ।
ਤਬ ਲਗ ਬਿਸਰਾ ਰਾਮ ਸੁਨੇਹੀ।
ਉਨੀ ਦੇਰ ਤੱਕ ਮੈਨੂੰ ਉਹ ਪਿਆਰਾ ਰਾਮ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ, ਮਾਂ ਮੈਂ ਉਹਨੂੰ ਵਿਸਾਰਨਾ ਨਹੀਂ ਚਾਹੁੰਦਾ।
ਉੱਚੀ ਮਤ ਮੇਰੀ ਜਾਤ ਜੁਲਾ।
ਕਹਿੰਦੀ ਜਿਹੜੀ ਮੇਰੀ ਮਤ ਹੈ, ਕਬੀਰ ਜੀ ਕਹਿ ਰਹੇ ਨੇ ਹੋਛੀ ਹੈ, ਥੋੜੀ ਮਤ ਦਾ ਮੈਂ ਮਾਲਕ ਹਾਂ, ਤੇ ਮੇਰੀ ਜਾਤੀ ਵੀ ਐਸੀ ਹੈ ਜੁਲਾਹਾ ਜਿਹਦੇ ਤੇ ਸਾਰੇ ਲੋਕ ਹੱਸਦੇ। ਕਬੀਰ ਜੀ ਨੇ ਆਪਣੀ ਬਾਣੀ ਚ ਬਚਨ ਕਹਿਣ, ਕਬੀਰ ਮੇਰੀ ਜਾਤ ਕਹੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕਹੋ ਜੈ ਜਪਿਓ। ਮਾਂ ਇਸ ਜਾਤੀ ਵਿਚ ਜਨਮ ਲੈ ਕੇ ਵੀ ਮੈਂ ਹਰੀ ਦੇ ਨਾਮ ਦਾ ਲਾਭ ਪ੍ਰਾਪਤ ਕੀਤਾ,
ਆਪ ਹਰੀ ਦੇ ਨਾਮ ਨੂੰ ਮੈਂ ਜਪਿਆ ਹੈ।
ਕਹਤ ਕਬੀਰ ਸੁਨੋ ਮੇਰੀ ਮਾਈ,
ਹੈ ਮੇਰੀ ਮਾਂ ਜੋ ਮੈਂ ਕਹਿ ਰਿਹਾ ਹਾਂ ਤੂੰ ਇਸ ਗੱਲ ਨੂੰ ਸੁਣਨਾ ਕਰ।
ਅਮਰਾ ਇਨਕਾ ਦਾਤਾ ਇੱਕ ਰਬਰਾਏ,
ਮੇਰਾ ਤੇ ਇਹਨਾਂ ਬੱਚਿਆਂ ਦਾ ਦਾਤਾ ਇੱਕ ਉਹ ਮਾਲਕ ਹੈ, ਉਹ ਤਮਾਮ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਮਾਂ, ਉਹ ਸਾਡੀ ਵੀ ਪ੍ਰਤਿਪਾਲਣਾ ਕਰੇਗਾ। ਕਬੀਰ ਜੀ ਕਹਿੰਦੇ ਹਨ,
ਗੁਜਰੇ ਸ੍ਰੀ ਨਾਮ ਦੇਵ ਜੀ ਕੇ ਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਗੇ ਭਾਈ ਨਾਮਦੇਵ ਜੀ ਮਹਾਰਾਜ ਦੀ ਬਾਣੀ ਪ੍ਰਭ ਹੁੰਦੀ ਹੈ। ਨਾਮਦੇਵ ਜੀ ਦੇ ਦੋ ਸ਼ਬਦ ਨੇ, ਇਸ ਜਿਹੜੇ ਸ਼ਬਦ ਨੇ ਇਹ ਪਹਿਲੇ ਘਰ ਵਿੱਚ ਗਾਏ ਜਾਣ ਵਾਲੇ। ਆਪ ਜੀ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਨੇ। ਇੱਕ ਹੈ ਜੋ ਉਤਪਤੀ ਪਾਲਣਾ ਤੇ ਲੈਤਾ ਕਰਦਾ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਜੋ ਪ੍ਰਸਾਦ ਕਿਰਪਾ ਰੂਪ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਉਸ ਨੂੰ ਉਸ ਨਿਰੰਕਾਰ ਦਾ ਮੰਗਲ ਕਥਨ ਕਰਕੇ ਨਾਮਦੇਵ ਜੀ ਕਹਿ ਰਹੇ ਹਨ, ਭਾਈ
ਜੋ ਰਾਜ ਦੇ ਤਾਂ ਕਵਨ ਬਡਾਈ।
ਨਾਮਦੇਵ ਨੂੰ ਲੋਕ ਮਖੌਲ ਕਰਦੇ, ਤੂੰ ਗਰੀਬ ਹੈ, ਕਿਆ ਤੇਰੀ ਬੰਦਗੀ ਕੀਤੀ ਤਾਂ ਲਾਭ ਹੋਇਆ ਭਾਈ, ਨਿੱਤ ਬੜੀ ਮਾਲਾ ਲੈ ਕੇ ਰਾਮ ਰਾਮ ਜਪਦਾ। ਤੋ ਭਗਵਾਨ ਦੇ ਦੀਦਾਰ ਹੋਏ ਜਦੋਂ ਨਾਮਦੇਵ ਨੂੰ, ਭਗਵਾਨ ਕਹਿਣ ਲੱਗਾ, ਨਾਮਦੇਵ ਇਹ ਜਿਹੜੇ ਲੋਕ ਨੇ ਇਹ ਤੇਰੀ ਤੁਹੀਨ ਕਰਦੇ ਨੇ, ਤੈਨੂੰ ਗਰੀਬ ਕਹਿ ਕੇ ਤਾਨੇ ਮਾਰਦੇ ਨੇ, ਤੇ ਜੇ ਤੂੰ ਮੈਂ ਤੈਨੂੰ ਕਵੇਂ ਤਾਂ ਤੈਨੂੰ ਰਾਜਾ ਬਣਾ ਦੇ। ਇੱਕ ਗੱਲ ਯਾਦ ਰੱਖਿਓ, ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਦੀ ਰਜਾਤ ਰਹਿੰਦੇ ਨੇ, ਉਹ ਕਦੇ ਐਸਾ ਨਹੀਂ ਕਰਦੇ ਕਿ ਉਹਦੀ ਰਜਾਤ ਉਹ ਉਲਟ ਜਾਣ। ਕਿਸੇ ਰਾਜੇ ਨੇ ਬ੍ਰਹਮ ਭੋਜ ਕੀਤਾ ਹੈ, ਤਮਾਮ ਲੋਕ ਬ੍ਰਹਮ ਭੋਜ ਵਿੱਚ ਬੁਲਾਏ, ਉਹਦੇ ਰਾਜ ਵਿੱਚ ਇੱਕ ਸਾਧੂ ਰਹਿੰਦਾ ਜੋ ਸਮਾਧੀ ਉਸਤੇ ਬੈਠਾ ਹੈ। ਲੋਕ ਰਾਜੇ ਦੇ ਘਰ ਗਏ, ਭੋਜਨ ਖਾ ਕੇ ਵਾਪਸ ਆ ਰਹੇ, ਨਾਲ ਰਾਜੇ ਨੇ ਮਿਠਾਈ ਦਿੱਤੀ ਕਿਉਂਕਿ ਰਾਜਾ ਬ੍ਰਹਮ ਭੋਜ ਕਰੇ ਤੇ ਫਿਰ ਉਸ ਦੂਸਰਿਆਂ ਨੂੰ ਕੁਝ ਮਿਲੇ ਨਾ। ਨਾਲ ਲੋਕ ਜਪ ਕਰਦੇ ਆ ਰਹੇ, ਸ਼ਾਮਾਂ ਪੈ ਗਈਆਂ, ਰਾਜਾ ਜਿਹੜਾ ਹੈ ਉਹਦੇ ਜਿੰਨੇ ਵਰਤਾਉਣ ਵਾਲੇ ਜਦੋਂ ਸਭ ਲੋਕ ਆਉਣੋਂ ਹਟ ਗਏ, ਹੁਣ ਉਹ ਭੋਜਨ ਕਰਨ ਲਈ ਬੈਠ ਗਏ। ਉਦੋਂ ਸਾਧੂ ਨੂੰ ਭੁੱਖ ਜਮਕੀ, ਸਮਾਧੀ ਉਥਾਨ ਹੋਇਆ, ਲੋਕਾਂ ਨੂੰ ਪੁੱਛਿਆ ਕਿੱਥੋਂ ਆਏ ਹੋ, ਕੀ ਲਈ ਜਾਂਦੇ ਹੋ? ਕਹਿੰਦੇ ਮਹਾਰਾਜ ਤੁਹਾਨੂੰ ਪਤਾ ਨਹੀਂ, ਰਾਜੇ ਨੇ ਬ੍ਰਹਮ ਭੋਜ ਕੀਤਾ ਹੈ, ਸਭ ਨੂੰ ਪ੍ਰਸ਼ਾਦਾ ਛਕਾਇਆ ਹੈ, ਰਾਜੇ ਦੇ ਘਰ ਤੋਂ ਆਇਆ, ਮਿਠਾਈ ਵੀ ਦਿੱਤੀ ਰਾਜੇ ਨੇ, ਫੇਰ ਸੇਤ ਸਾਰੇ ਨੇ। ਸਾਧੂ ਦੇ ਮਨ ਚ ਆਈ ਆਪਾਂ ਵੀ ਭੋਜਨ ਕਰਨਾ, ਚਲੋ ਰਾਜੇ ਦੇ ਪਾਸ ਚਲੇ ਚੱਲੀਏ। ਰਾਜੇ ਦੇ ਘਰ ਵਿੱਚ ਚਲੇ ਗਿਆ, ਜਾ ਸਦਾ ਕੀਤੀ ਬਈ ਕੁਝ ਖਾਣ ਨੂੰ ਚਾਹੀਦਾ ਹੈ, ਜਿਹੜੇ ਵਰਤਾਉਣ ਵਾਲੇ ਨੂੰ ਸਵੇਰ ਦੇ ਥੱਕੇ, ਹਰ ਸਮੇਂ ਬੰਦੇ ਦਾ ਮਨ ਉਹ ਰਹਿੰਦਾ ਨਹੀਂ, ਕਹਿਣ ਲੱਗਾ ਹੁਣ ਹੈ ਨੀ ਇੱਥੇ ਕੁਝ ਖਾਣ ਨੂੰ, ਜਾ ਚਲਿਆ ਜਾ ਵਾਪਸ। ਸਾਧੂ ਕਿਹਾ ਵੀ ਭੁੱਖ ਲੱਗੀ ਹੈ, ਜੇ ਕੁਝ ਹੈ ਤਾਂ ਦੇ ਦਿਓ। ਕਹਿਣ ਲੱਗੇ ਤੈਨੂੰ ਕਹਿ ਜੋ ਦਿੱਤਾ ਕਿ ਹੈ ਨਹੀਂ, ਜਾਣਾ ਕਿ ਧੱਕੇ ਮਾਰ ਕੇ ਤੋਰੀਏ। ਸਾਧੂ ਨੇ ਫਿਰ ਤੀਸਰੀ ਵਾਰ ਕਿਹਾ ਵੀ ਕੁਝ ਹੈ ਤਾਂ ਮੈਨੂੰ ਦੇ ਦਿਓ, ਭੁੱਖ ਬੜੀ ਲੱਗੀ ਹੈ। ਕੁਝ ਜਿਹੜੇ ਚੌਧਰੀ ਹੁੰਦੇ ਕਹਿੰਦੇ ਮਾਰੋ ਧੱਕੇ ਬਾਹਰ ਕੱਢ ਦੇ। ਸਾਧੂ ਨੂੰ ਬਾਹਰ ਕੱਢ ਦਿੱਤਾ ਤੇ ਸਾਧੂ ਰੱਬ ਦੀ ਰਜਾ ਵਿੱਚ ਜਾ ਕੇ ਆਪਣੇ ਆਸਣ ਤੇ ਬੈਠ ਗਿਆ, ਕਿਸੇ ਨੂੰ ਕੁਝ ਨਹੀਂ ਕਿਹਾ। ਤੇ ਭਗਵਾਨ ਦੇ ਭੇਜੇ ਦੋ ਦੂਤ ਜਿਨ੍ਹਾਂ ਦੇ ਹੱਥ ਵਿੱਚ ਜਗਦੀਆਂ ਮਿਸਾਲਾਂ ਨੇ, ਉਹ ਪ੍ਰਗਟ ਹੋ ਗਏ। ਹਾਂਜੀ ਮਹਾਰਾਜ, ਮਹਾਤਮਾ ਜੀ ਸਾਨੂੰ ਭਗਵਾਨ ਨੇ ਭੇਜਿਆ ਹੈ। ਮਹਾਤਮਾ ਪੁੱਛਦੇ ਨੇ ਕਿਸ ਲਈ ਭੇਜਿਆ ਹੈ, ਕਹਿੰਦੇ ਸਾਨੂੰ ਇਸ ਲਈ ਭੇਜਿਆ ਹੈ ਕਿ ਰਾਜੇ ਨੇ ਤੁਹਾਨੂੰ ਭੋਜਨ ਨਹੀਂ ਦਿੱਤਾ ਤੇ ਜੇ ਤੁਸੀਂ ਕਹੋ ਤਾਂ ਅਸੀਂ ਰਾਜੇ ਦਾ ਘਰ ਸਾੜ ਦਿੰਦੇ ਹਾਂ। ਤੇ ਮਹਾਤਮਾ ਰੱਬ ਦਾ ਪਿਆਰਾ ਹੱਸਿਆ, ਕਹਿਣ ਲੱਗਾ ਭੋਜਨ ਰਾਜੇ ਨੇ ਨਹੀਂ ਦਿੱਤਾ ਤੇ ਭਗਵਾਨ ਨੇ ਤੁਹਾਨੂੰ ਮੇਰੇ ਕੋਲ ਭੇਜ ਦਿੱਤਾ ਮਿਸਾਲਾਂ ਦੇ ਕੇ, ਤੁਹਾਨੂੰ ਸਿੱਧਾ ਹੀ ਰਾਜੇ ਦੇ ਕਰਕੇ ਉਹਨੇ ਭੇਜਤਾ ਬਾਈ। ਹੁਣ ਮੇਰੇ ਕੋਲ ਭੇਜਿਆ ਹੈ ਕਿ ਮੈਂ ਕਹਾਂ ਤੁਸੀਂ ਰਾਜੇ ਦਾ ਘਰ ਸਾੜ ਦਿਓ ਤੇ ਮੇਰਾ ਕਿਆ ਹੋਇਆ ਬਚਨ ਮੇਰਾ ਕਰਮ ਬਣ ਜਾਏ ਤੇ ਕੱਲ ਨੂੰ ਜਦੋਂ ਮੈਂ ਸਰੀਰ ਛੱਡ ਕੇ ਉੱਥੇ ਜਾਵਾਂਗਾ ਤੇ ਉਹ ਮੈਨੂੰ ਇਹ ਗੱਲ ਕਹੇਗਾ ਕਿ ਤੂੰ ਹੁਕਮ ਕਰਕੇ ਰਾਜੇ ਦਾ ਘਰ ਸੜਾਇਆ ਸੀ ਇਹਦਾ ਲੇਖਾ ਦੇ, ਕਸੂਰਵਾਰ ਰਾਜਾ ਨਹੀਂ ਹੈ, ਕਸੂਰ ਤਾਂ ਉਸ ਹੀ ਭਗਵਾਨ ਦਾ ਜਿਹਨੇ ਤੁਹਾਨੂੰ ਹੁਣ ਭੇਜਿਆ। ਜੇ ਉਹ ਰਾਜੇ ਨੂੰ ਪ੍ਰੇਰ ਦਿੰਦਾ, ਰਾਜੇ ਦੇ ਬੰਦਿਆਂ ਨੂੰ ਪ੍ਰੇਰ ਦਿੰਦਾ, ਉਹਨਾਂ ਦੀ ਕੀ ਤਾਕਤ ਸੀ ਮੈਨੂੰ ਭੋਜਨ ਨਾ ਦਿੰਦੇ। ਹੁਣ ਪ੍ਰੇਰਣਾ ਨਹੀਂ ਦਿੱਤੀ, ਉਹਨਾਂ ਮੈਨੂੰ ਭੋਜਨ ਨਹੀਂ ਦਿੱਤਾ, ਸੱਜਣਾ ਮੈਨੂੰ ਕਿਸੇ ਤੇ ਕੋਈ ਗਿਲਾ ਨਹੀਂ। ਜਾਓ ਭਗਵਾਨ ਦੇ ਪਾਸ ਵਾਪਸ ਚਲੇ ਜਾਓ ਔਰ ਉਹਨੂੰ ਕਹੋ ਜੋ ਉਹ ਚਾਹੁੰਦਾ ਹੈ ਉਹ ਕਰੇ, ਮੈਂ ਕੁਝ ਨਹੀਂ ਕਰਨਾ। ਰੱਬ ਦੇ ਪਿਆਰੇ ਉਹਦੀ ਰਜ਼ਾ ਚ ਚੱਲਦੇ ਨੇ। ਜਦੋਂ ਭਗਵਾਨ ਨੇ ਕਿਹਾ ਤੈਨੂੰ ਰਾਜਾ ਬਣਾ ਦਿਆਂ, ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਰਾਜ ਦੇਹੇ ਤਾਂ ਕਵਨ ਬੜਾਈ, ਕਹਿੰਦੇ ਜੇ ਤੂੰ ਮੈਨੂੰ ਰਾਜ ਵੀ ਦੇ ਦੇਵੇ ਇਹਦੇ ਚ ਮੈਨੂੰ ਕੀ ਵਡਿਆਈ ਮਿਲੇ, ਕੀ ਮੇਰੀ ਵਡਿਆਈ ਹੈ ਰਾਜ ਨਾਲ। ਬਾਣੀ ਨੇ ਉਸੇ ਬਚਨ ਕਹਿਣ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਈਸ਼ਵਰ ਹੀ ਰਾਜਾ ਹੈ, ਰਾਜਾਨ ਰਾਜ ਆਨ ਆਨ ਭਾਨ, ਆਨ ਹੁੰਦਾ ਸੂਰਜ, ਕਹਿੰਦੇ ਉਹ ਰਾਜਿਆਂ ਦਾ ਰਾਜਾ ਹੈ, ਸੂਰਜਾਂ ਦਾ ਸੂਰਜ ਹੈ, ਦੇਵਾਨ ਦੇਵ ਦੇਵਤਿਆਂ ਤੋਂ ਵੱਡਾ ਦੇਵਤਾ ਹੈ, ਉਪਮਾ ਮਹਾਨ ਜਿਸ ਦੀ ਉਪਮਾ ਕਹੀ ਨਹੀਂ ਜਾ ਸਕਦੀ। ਨਾਮਦੇਵ ਜੀ ਮਹਾਰਾਜ ਕਹਿੰਦੇ ਭਗਵਾਨ ਜੇ ਤੂੰ ਰਾਜ ਵੀ ਦੇ ਦੇਵੇਗਾ ਇਹਦੇ ਚ ਕੀ ਵਡਿਆਈ ਦੀ ਗੱਲ ਹੈ, ਜੋ ਰਾਜ ਦੇਹੇ ਤਾਂ ਕਵਨ ਵਡਾਈ। ਅਗਲੀ ਪੰਕਤੀ ਚ ਕਹਿੰਦੇ ਹਨ
ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਏ।
ਇਹ ਭਗਵਾਨ ਜੇ ਤੂੰ ਮੇਰੇ ਤੋਂ ਭਿਖਿਆ ਵੀ ਮੰਗਵਾ ਲਵੇ ਤੇ ਫਿਰ ਮੇਰਾ ਕੀ ਘਟ ਜਾਏਗਾ, ਕਿਉਂਕਿ ਭਿਖਿਆ ਵੀ ਮੈਂ ਨਹੀਂ ਮੰਗਣੀ, ਰਾਜ ਵੀ ਮੈਂ ਨਹੀਂ ਕਰਨਾ। ਯਾਦ ਰੱਖਿਓ ਜਦੋਂ ਬੰਦਗੀ ਕਰਕੇ ਕੋਈ ਵਿਅਕਤੀ ਗਹਿਰਾਈ ਵਿੱਚ ਚਲਿਆ ਜਾਂਦਾ ਉਹਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਕੁਝ ਐਸੇ ਬਚਨ ਕਹੇ ਨੇ। ਅੱਜ ਅਸੀਂ ਕਹਿੰਦੇ ਫਲਾਣਾ ਭਿਖਾਰੀ ਫਿਰਦਾ, ਫਲਾਣਾ ਰਾਜਾ ਹੈ, ਫਲਾਣਾ ਐ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਕੋਈ ਭਿਖਾਰੀ ਨਹੀਂ, ਕੋਈ ਰਾਜਾ ਨਹੀਂ, ਆਪ ਹੀ ਰਾਜਾ ਹੈ, ਆਪ ਹੀ ਭਿਖਾਰੀ ਹੈ। ਰਾਜ ਮੈਂ ਰਾਜ, ਬਾਣੀ ਚ ਬਚਨ ਹੈ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮਹਿ ਤਪੀਸ਼ਰ, ਗ੍ਰਹਿਸਤ ਮਹਿ ਭੋਗੀ, ਆਪ ਹੀ ਹੈ। ਰਾਜੇ ਦੇ ਅੰਦਰ ਬੈਠਾ ਤਾਂ ਰਾਜਾ ਹੈ, ਜੇ ਕਿਸੇ ਰੱਬ ਦੇ ਪਿਆਰੇ ਜੋਗੀ ਦੇ ਅੰਦਰ ਬੈਠਾ ਤਾਂ ਜੋਗੀ ਹੈ, ਜੇ ਕਿਸੇ ਭੋਗ ਭੋਗਣ ਵਾਲੇ ਦੇ ਅੰਦਰ ਭੋਗੀ ਹੈ, ਗ੍ਰਸਤੀ ਦੇ ਅੰਦਰ ਉਹ ਗ੍ਰਸਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹਿਣ ਆਪਣੀ ਬਾਣੀ ਵਿੱਚ ਕਿ ਕਤ ਹੂੰ ਭਿਖਾਰੀ ਹੋਏ ਕੈ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨੀ ਹੋਏ ਕੈ ਮੰਗਿਓ ਧਨ ਦੇਤ ਹੋ। ਐ ਨਿਰੰਕਾਰ, ਤੂੰ ਕਦੇ ਭਿਖਾਰੀ ਬਣ ਕੇ ਭਿਖਿਆ ਮੰਗਦਾ ਫਿਰਦਾ, ਕਦੇ ਤੂੰ ਮਹਾਦਾਨੀ ਹੋਏ ਕੇ ਦੂਜਿਆਂ ਨੂੰ ਮੰਗਿਆ ਧਨ ਦੇਈ ਜਾਂਦਾ। ਕਹੂੰ ਮਹਾਦਾਨੀ ਹੋਏ ਕੈ ਮੰਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਿਤੇ ਤੂੰ ਵੱਡੇ ਵੱਡੇ ਮਹਾਰਾਜਿਆਂ ਨੂੰ ਦਾਨ ਦੇਈ ਜਾਂਦਾ। ਕਹੂੰ ਮਹਾਰਾਜਨ ਤੇ ਸ਼ੀਨ ਛਿੱਤ ਲੈ ਤੋ, ਕਿਤੇ ਤੂੰ ਇੰਨੀ ਜਲਦੀ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਰਾਜਿਆਂ ਤੋਂ ਖੋ ਰਿਹਾ ਦਿੱਤਾ ਹੋਇਆ। ਕਹੂੰ ਬੇਦਰੀਤ, ਕਹੂੰ ਤਾਸ਼ੋਂ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਐ ਨਿਰੰਕਾਰ, ਕਤੇ ਤੂੰ ਵੇਦਾਂ ਦੀ ਰੀਤੀ ਅਨੁਸਾਰ ਹੈ, ਕਿਤੇ ਉਹਨਾਂ ਵੇਦਾਂ ਦੀ ਰੀਤੀ ਤੋਂ ਉਲਟ ਹੈ, ਕਿਤੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਕਿਤੇ ਸਾਰੇ ਗੁਣਾਂ ਦੇ ਸਮੇਤ ਹੈ, ਤੂੰ ਹੀ ਕੋਈ ਦੂਸਰਾ ਨਹੀਂ ਹੈ। ਤੋ ਆਪ ਜੀ ਕਹਿੰਦੇ ਨੇ ਜੋ ਭੀਖ ਮੰਗਾਵ ਹੈ ਤਾਂ ਕਿਆ ਘਟ ਜਾਈ, ਜੇ ਤੂੰ ਰਾਜ ਦੇਵੇਗਾ ਤਾਂ ਮੇਰੀ ਕੋਈ ਉਪਮਾ ਨਹੀਂ, ਤੇ ਜੇ ਭਿਖਿਆ ਮੰਗਾਵੇਗਾ ਤਾਂ ਮੇਰਾ ਕੁਝ ਘਟਦਾ ਨਹੀਂ। ਅਗਲੀ ਪੰਕਤੀ ਚ ਕਹਿੰਦੇ ਹਨ
ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ
ਕਹਿੰਦੇ ਐ ਮੇਰੇ ਮਨ ਤੂੰ ਕੇਵਲ ਹਰੀ ਦਾ ਸਿਮਰਨ ਕਰ ਜੋ ਨਿਰਵਾਨ ਬੰਧਨਾਂ ਤੋਂ ਰਹਿਤ ਪਦਵੀ ਮੁਕਤੀ ਨੂੰ ਦੇਣ ਵਾਲਾ ਹੈ
ਬਾਹਰ ਨਾ ਹੋਏ ਤੇਰਾ ਆਵਨ ਜਾਨ
ਜੇ ਤੂੰ ਈਸ਼ਵਰ ਦਾ ਸਿਮਰਨ ਕਰੇਗਾ ਤੇ ਮੁੜ ਕੇ ਤੇਰਾ ਸੰਸਾਰ ਤੇ ਆਉਣਾ ਜਾਣਾ ਨਹੀਂ ਹੋਵੇਗਾ
ਰਹਾ ਸਭ ਤੇ ਉਪਾਈ ਭਰਮ ਭੁਲਾਈ
ਹੈ ਪ੍ਰਭੂ ਸਾਰੀ ਸ੍ਰਿਸ਼ਟੀ ਤੂੰ ਪੈਦਾ ਕੀਤੀ ਹੈ ਪਰ ਤੂੰ ਪੈਦਾ ਕਰਕੇ ਇਹਨੂੰ ਭੁਲੇਖੇ ਵਿਚ ਪਾ ਦਿੱਤਾ ਭੁੱਲ ਗਈ ਤੈਨੂੰ ਯਾਦ ਰੱਖਿਓ ਭੁਲਾਇਆ ਉਸਨੇ ਹੈ ਆਪ ਭੁੱਲਾ ਜਾਂ ਪ੍ਰਭੂ ਭੁਲਾਇਆ ਤੇ ਜੀਉ ਵਡਾਣੀ ਚਾਕਰੀ ਲਾਇਆ ਤੂੰ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਭਰਮ ਭੁਲੇਖੇ ਵਿਚ ਪਾ ਕੇ ਉਸਨੂੰ ਭੁਲਾ ਦਿੱਤਾ ਹੈ
ਜਿਸ ਤੂੰ ਦੇਵੈ ਬੁਝਾਈ
ਜਿਸ ਨੂੰ ਤੂੰ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ ਮਤ ਦੇ ਦਿੰਦਾ ਹੈ ਉਹ ਫਿਰ ਤੈਨੂੰ ਜਾਣ ਲੈਂਦਾ ਹੈ ਉਸ ਨੂੰ ਤੂੰ ਆਪ ਸਮਝਾ ਦਿੰਦਾ ਹੈ
ਸਤਿਗੁਰੂ ਮਿਲਾ ਤਾਂ ਸਾਸਾ ਜਾਈ
ਜਦੋਂ ਉਹ ਵਿਅਕਤੀ ਸਤਿਗੁਰੂ ਨਾਲ ਮਿਲਦਾ ਹੈ ਫਿਰ ਉਹਦਾ ਜਿਹੜਾ ਸੰਸਾ ਹੈ ਉਹ ਚਲਿਆ ਜਾਂਦਾ ਹੈ
ਪੂਜੋ ਦੂਜਾ ਨਦਰ ਨਾ ਆਈ
ਰਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਕਿਸ ਦੀ ਪੂਜਾ ਕਰਾਂ ਉਸ ਤੋਂ ਮੈਨੂੰ ਕੋਈ ਦੂਸਰਾ ਹੋਰ ਨਜ਼ਰ ਹੀ ਨਹੀਂ ਆਉਂਦਾ
ਇੱਕ ਪਾਥਰ ਕੀ ਜਾ
ਕਹਿੰਦੇ ਲੋਕ ਪੱਥਰਾਂ ਨੂੰ ਪੂਜਦੇ ਨੇ ਦੇਖੋ ਕਿੱਡੀ ਅਜੀਬ ਗੱਲ ਹੈ ਪਹਿਲਾਂ ਪੱਥਰ ਚੋਂ ਪ੍ਰਗਟ ਕੀਤਾ ਹੈ ਹਾਂਜੀ ਨਵੇਂ ਨਾਮ ਨੇ ਉਹ ਦੁੱਧ ਪਿਆਇਆ ਪਿੱਛੇ ਅੱਬੜ ਕੇ ਅਰਦਾਸ ਜੀ ਦੀ ਬਾਣੀ ਕਿਤੇ ਆਪ ਕਹਿੰਦੇ ਦੁੱਧ ਪੀਓ ਗੋਬਿੰਦ ਰਾਏ ਪਹਿਲਾਂ ਪੱਥਰ ਚੋਂ ਪ੍ਰਗਟ ਕੀਤਾ ਭਾਵਨਾ ਨਾਲ ਉਹ ਪੱਥਰ ਚ ਪ੍ਰਗਟ ਹੋ ਗਿਆ ਹੁਣ ਪਤਾ ਲੱਗ ਗਿਆ ਕਿ ਉਹ ਪੱਥਰ ਵਿਚ ਨਹੀਂ ਹੈ ਉਹ ਤਾਂ ਜਰੇ ਜਰੇ ਵਿਚ ਵਿਆਪਕ ਹੈ ਕਬੀਰ ਜੀ ਨੇ ਮਤਨ ਕਹਿਣ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਵ ਵਿਆਪੀ ਸਾਰੀ ਜਗ੍ਹਾ ਤੇ ਵਿਆਪਕ ਹੈ ਹੁਣ ਨਾਮਦੇਵ ਜੀ ਕਹਿੰਦੇ ਨੇ ਵੀ ਇੱਕ ਪੱਥਰ ਹੈ ਉਹਦੇ ਨਾਲ ਭਾਵ ਪ੍ਰੇਮ ਕਰੋ ਉਹਨੂੰ ਮੰਦਰ ਵਿਚ ਸਥਾਪਨ ਕਰ ਦਿਓ ਉਹਦੇ ਸਿਹਰੇ ਪਾਓ ਉਹਦੀ ਪੂਜਾ ਕਰੋ ਉਹਨੂੰ ਮਿਠਾਈ ਉਹਦੇ ਮੂੰਹ ਨਾਲ ਲਾਓ ਉਹਦੇ ਅੱਗੇ ਨਮਸਕਾਰ ਕਰੋ ਉਹਦੇ ਨਾਲ ਭਾਵ ਪ੍ਰੇਮ ਕਰੋ ਇੱਕ ਹੈ ਪਾਥਰ ਕੀ ਜੈ ਭਾਵ ਹੈ ਉਹ ਪੱਥਰ ਅਗਲੀ ਪੰਕਤੀ ਚ ਕਹਿੰਦੇ ਹਨ
ਦੂਜਾ ਪਾਥਰ ਧਰਿਆ ਪਾਓ
ਕਹਿੰਦੇ ਇੱਕ ਉਹ ਵੀ ਪੱਥਰ ਹੈ ਜਿਹਦੇ ਤੇ ਤੁਸੀਂ ਪੈਰ ਧਰਦੇ ਹੋ ਇੱਕ ਪੱਥਰ ਤੇ ਤੁਸੀਂ ਪੈਰ ਧਰੇ ਨੇ ਇੱਕ ਪੱਥਰ ਦੀ ਤੁਸੀਂ ਪੂਜਾ ਕਰ ਰਹੇ ਹੋ ਹੈ ਦੋਵੇਂ ਹੀ ਪੱਥਰ ਅਗਲੀ ਪੰਕਤੀ ਚ ਭੁਲੇਖਾ ਕੱਢਦੇ ਹਨ
ਜੇ ਉਹ ਦਿਓ ਤਾਂ ਉਹ ਵੀ ਦੇਵਾ
ਜੇ ਕਹਿੰਦੇ ਉਹ ਪੱਥਰ ਦਿਓ ਪ੍ਰਕਾਸ਼ ਰੂਪ ਪਰਮੇਸ਼ਵਰ ਹੈ ਜਿਸ ਦੀ ਤੁਸੀਂ ਪੂਜਾ ਕਰਦੇ ਹੋ ਜਿਸ ਨਾਲ ਪ੍ਰੇਮ ਕਰਦੇ ਹੋ ਤਾਂ ਜਿਹੜੇ ਪੱਥਰ ਤੇ ਤੁਹਾਡੇ ਪੈਰ ਧਰੇ ਨੇ ਨਾਮ ਜੀ ਦੇਵ ਜੀ ਕਹਿੰਦੇ ਨੇ ਫਿਰ ਭਾਈ ਉਹ ਵੀ ਦੇਵਾ ਉਹ ਵੀ ਪ੍ਰਕਾਸ਼ ਰੂਪ ਪਰਮੇਸ਼ਵਰ ਹੀ ਹੈ ਪਰਮੇਸ਼ਵਰ ਤੋਂ ਬਿਨਾਂ ਉਹ ਨਹੀਂ ਹੈ
ਸਹਿ ਨਾਮ ਦਿਓ ਹਮ ਹਰ ਕੀ ਸੇਵਾ
ਕਹਿੰਦੇ ਮੈਂ ਹੁਣ ਪੱਥਰਾਂ ਨੂੰ ਨਹੀਂ ਪੂਜਦਾ ਮੈਂ ਤਾਂ ਹਰੀ ਦਾ ਸਿਮਰਨ ਕਰਦਾ ਉਹਦੇ ਨਾਲ ਸਿਮਰਨ ਕਰਕੇ ਜੁੜਿਆ ਹੋਇਆ ਹਾਂ
ਗੁਜਰੀ ਘਰ ਪਹਿਲਾ ਮਲਾ ਨ ਲਾਚਾ ਪਾਰ ਮਲੋ ਪਰਮ ਲਿਓ ਬੈਠੋ ਰੀ ਆਈ
ਇਹ ਜਿਹੜਾ ਸ਼ਬਦ ਹੈ ਨਾਮਦੇਵ ਜੀ ਘਰ ਤੋਂ ਗਏ ਨੇ ਬਾਹਰ ਕੁਝ ਦਿਨਾਂ ਬਾਅਦ ਉਹ ਆਪਣੇ ਘਰ ਵਾਪਸ ਪਰਤੇ ਕੁਝ ਲੋਕਾਂ ਦੀ ਆਦਤ ਹੁੰਦੀ ਮਜ਼ਾਕ ਕਰਨੇ ਮਖੌਲ ਕਰਨੇ ਅਮੂਮਨ ਤੁਸੀਂ ਐਸਾ ਦੇਖੋਗੇ ਜਿਹੜੇ ਲੋਕ ਨਾਮ ਜਪਦੇ ਸਾਦੇ ਜੀਵਨ ਚ ਰਹਿੰਦੇ ਘੱਟ ਬੋਲਦੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਲੋਕ ਉਹਨਾਂ ਨੂੰ ਮਜ਼ਾਕ ਜ਼ਿਆਦਾ ਕਰਦੇ ਤਾਂ ਨਾਮਦੇਵ ਜੀ ਦਾ ਸੁਭਾਅ ਵੀ ਐਸਾ ਹੈ ਆਪ ਜੀ ਬਾਹਰੋਂ ਆਏ ਤੇ ਨਾਮਦੇਵ ਜੀ ਦੇ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਨਾਮਦੇਵ ਜੀ ਨੂੰ ਕਹਿੰਦੇ ਨਾਮਿਆ ਤੂੰ ਕਿੱਥੇ ਗਿਆ ਸੀ ਤੇਰੇ ਤੋਂ ਬਾਅਦ ਤੇਰਾ ਭਗਵਾਨ ਘਰੇ ਆਇਆ ਸੀ ਤੇਰੇ ਭਗਵਾਨ ਵੇਖਿਆ ਨਹੀਂ ਉਹਨੂੰ ਨਾਮਦੇਵ ਨੂੰ ਜਿਸ ਨੂੰ ਤੁਸੀਂ ਇੰਗਲਿਸ਼ ਕਹਿੰਦੇ ਚੀਟ ਕਰਨਾ ਮਜ਼ਾਕ ਕਰ ਰਹੀ ਤੇਰਾ ਭਗਵਾਨ ਤੇਰੇ ਘਰ ਆ ਕੇ ਮੁੜ ਗਿਆ। ਇਹ ਸ਼ਬਦ ਦੇ ਜਿਹੜੇ ਅਰਥ ਨੇ ਨਾ ਜੀ ਉਹ ਰਹਾਓ ਦੀ ਪੰਗਤੀ ਤੋਂ ਸ਼ੁਰੂ ਕਰਦੇ ਨੇ। ਸਵਾਮ ਜੀ ਪੰਗਤੀ ਕਹਿੰਦੇ ਨੇ ਕੌਣ ਕਹੇ ਕਿਣ ਬੂਝੀਐ ਰਮਈਆ ਆਖੁਲ ਦੀ ਬਾਈ। ਕਹਿੰਦੇ ਉਸ ਮਾਲਕ ਨੂੰ ਕੌਣ ਕਹਿੰਦਾ ਜੋ ਆਇਆ ਸੀ, ਕੌਣ ਉਹਨੂੰ ਜਾਣਦਾ, ਜਾਣਦੀ ਹੈ ਉਹ ਜਿਹੜਾ ਮੇਰਾ ਮਾਲਕ ਹੈ। ਆਕੁਲ ਨਹੀਂ ਬਾਈ, ਆਕੁਲ ਦਾ ਮਤਲਬ ਹੈ ਕੁਲਾਂ ਤੋਂ ਰਹਿਤ ਹੈ, ਉਹ ਕਿਸੇ ਕੁਲ ਵਿੱਚ ਨਹੀਂ ਹੈ। ਤੋ ਹੈ ਕੈਸਾ ਉਹ ਮਾਲਕ ਜਿਹਨੂੰ ਤੂੰ ਨਹੀਂ ਜਾਣਦੀ? ਪਰ ਨਾਮਦੇਵ ਜੀ ਕਹਿੰਦੇ ਉਹ ਐਸਾ ਹੈ। ਤੋ ਪੜੋ ਜੀ
ਮਲਾ ਨਲਾ ਛਾ ਪਾਰ ਮਲੋ।
ਕਹਿੰਦੇ ਉਹ ਈਸ਼ਵਰ ਮਲਾ ਨਾ ਲੱਛ ਹੈ, ਮਲਾ ਦਾ ਅਰਥ ਹੈ ਮੈਲ, ਨਾ ਲੱਛ ਹੈ ਇੱਕ ਸ਼ਬਦ ਹੈ ਲਾਂਛਨ, ਲਾਂਛਨ ਕਹਿੰਦੇ ਨੇ ਕਲੰਕ ਨੂੰ। ਕਹਿੰਦੇ ਉਸ ਈਸ਼ਵਰ ਨੂੰ ਮੈਲ ਲੱਗਣ ਦਾ ਕਲੰਕ ਨਹੀਂ, ਜਿਹੜਾ ਜਿਹਨੂੰ ਤੂੰ ਕਹਿੰਦੀ ਨਾ ਤੇਰੇ ਘਰ ਆਇਆ ਸੀ ਉਹਨੂੰ ਕੋਈ ਮੈਲ ਨਹੀਂ ਲੱਗਦੀ, ਉਹ ਮੈਲ ਤੁਰੰਤ ਹੈ। ਜਿਵੇਂ ਕਿਹਾ ਨਹੀਂ ਕਲੰਕ, ਉਹਨੂੰ ਕੋਈ ਕਲੰਕ ਨਹੀਂ ਹੈ। ਮਲਾ ਨਾ ਲੱਛ ਹੈ ਪਾਰ ਮਲੋ, ਉਹ ਮੈਲ ਤੋਂ ਪਾਰ ਹੈ, ਪਰੇ ਹੈ। ਤੇ ਫਿਰ ਆਪ ਕਹਿੰਦੇ ਨੇ ਪਰਮਲੀਓ ਬੈਠੋ ਰੀ ਆਈ। ਪਰਮਲੀਓ ਪਰਮਲ ਕਹਿੰਦੇ ਨੇ ਚੰਦਨ ਨੂੰ, ਉਹਦੀ ਮਹਿਕ ਤਾਂ ਐ ਮਾਤਾ ਚੰਦਨ ਵਰਗੀ ਹੈ, ਉਹ ਤਾਂ ਹਰ ਜਗ੍ਹਾ ਤੇ ਆ ਕੇ ਬੈਠਿਆ ਹੈ, ਹਰ ਜਗ੍ਹਾ ਵਿੱਚ ਵਿਆਪਕ ਹੈ। ਤੂੰ ਮੈਨੂੰ ਕਹਿੰਦੀ ਤੇਰੇ ਘਰ ਆਇਆ ਸੀ। ਅਗਲੀ ਪੰਕਤੀ ਚ ਆਪ ਕਹਿੰਦੇ ਹਨ
ਆਵਤ ਕਿਨੈ ਨਾ ਪੇਖਿਓ ਕਵਨੈ ਜਾਣਾ ਰੀ ਬਾਈ।
ਹਰੀ ਬਾਈ ਹਰੀ ਮਾਤਾ, ਉਹਨੂੰ ਕਿਸੇ ਨੇ ਆਉਂਦਿਆਂ ਵੇਖਿਆ ਨਹੀਂ ਤੇ ਕੋਈ ਉਹਨੂੰ ਜਾਣਦਾ ਵੀ ਨਹੀਂ, ਨਾ ਤੂੰ ਉਹਨੂੰ ਜਾਣਦੀ ਹੈ ਨਾ ਤੂੰ ਉਹਨੂੰ ਆਉਂਦਿਆਂ ਵੇਖਿਆ ਹੈ। ਇਸ ਕਰਕੇ ਤੂੰ ਐਵੇਂ ਕਹਿ ਰਹੀ ਹੈ। ਨਾਮਦੇਵ ਜੀ ਕਹਿੰਦੇ ਹਨ
ਕੌਣ ਕਹੇ ਕਿਣ ਬੂਝਿਆ ਰਮਈਆ ਆਕੁਲ ਰੀ ਬਾਈ।
ਕਿਹਨੇ ਉਸ ਨੂੰ ਬੁਝਿਆ ਜਾਣਿਆ ਹੈ, ਕੌਣ ਕਹਿੰਦਾ ਹੈ ਉਹ ਆਇਆ ਸੀ, ਉਹ ਮੇਰਾ ਰਮਈਆ ਰਾਮ ਤਾਂ ਕੁਲਾਂ ਤੋਂ ਰਹਿਤ ਹੈ।
ਰਹਾ ਜੋ ਆਕਾਸ਼ ਪੰਖੀ ਵਾਲੋ ਖੋਜ ਨਿਰਖਿਓ ਨਾ ਜਾਈ।
ਇੱਕ ਵਾਰ ਸਾਰੇ ਭਾਈ ਪਿਆਰਿਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮਦੇਵ ਜੀ ਕਹਿੰਦੇ ਉਹਦਾ ਆਉਣਾ ਤੂੰ ਝੂਠ ਬੋਲਦੀ ਹੈ, ਉਹ ਤਾਂ ਐਸਾ ਹੈ ਜਿਹੜੇ ਤਿੰਨ ਪ੍ਰਮਾਣ ਦਿੰਦੇ ਨੇ। ਕਹਿੰਦੇ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦਾ ਹੈ ਤੇ ਕੋਈ ਇਹ ਗੱਲ ਕਹੇ ਕਿ ਮੈਂ ਉਸ ਉੱਡਦੇ ਪੰਛੀ ਦੀ ਪੈਰ ਦੇ ਪਿੱਛੇ ਪਿੱਛੇ ਗਿਆ, ਕਹਿੰਦੇ ਇਹ ਗੱਲ ਗਲਤ ਹੈ। ਖੋਜ ਨਿਰਖਿਓ ਨਾ ਜਾਈ, ਪੰਛੀ ਤਾਂ ਉੱਡਿਆ ਜਾਂਦਾ ਹੈ, ਉਹਦੇ ਪੈਰਾਂ ਦੇ ਨਿਸ਼ਾਨ ਕਿਤੇ ਪਏ ਨਹੀਂ, ਉਹਦੇ ਪੈਰਾਂ ਦੇ ਨਿਸ਼ਾਨਾਂ ਨੂੰ ਕੋਈ ਵੇਖ ਨਹੀਂ ਸਕਦਾ। ਤੇ ਫਿਰ ਕੋਈ ਇਹ ਗੱਲ ਕਹੇ ਕਿ ਮੈਂ ਪੰਛੀ ਦੀਆਂ ਪੈਰਾਂ ਵੇਖ ਵੇਖ ਕੇ ਉਹਦੇ ਪਿੱਛੇ ਆਇਆ, ਜਿਵੇਂ ਨਾਮਦੇਵ ਜੀ ਕਹਿੰਦੇ ਨੇ ਇਹ ਗੱਲ ਗਲਤ ਹੈ। ਤੇ ਅਗਲੀ ਗੱਲ ਕਹਿ ਰਹੇ ਹਨ
ਜੋ ਜਲ ਮਾਜੈ ਮਾਛਲੋ ਮਾਰਗ ਦੇਖਣੋ ਨਾ ਜਾਈ।
ਕਹਿੰਦੇ ਜਿਵੇਂ ਜਲ ਵਿੱਚ ਹੈ ਮੱਛੀ ਤੇ ਮੱਛੀ ਗਈ ਲੰਘ, ਤੇ ਕੋਈ 5 ਮਿੰਟਾਂ ਬਾਅਦ ਇਹ ਗੱਲ ਕਹਿ ਕਿ ਮੈਂ ਮੱਛੀ ਜਿਸ ਰਸਤੇ ਤੋਂ ਚੱਲ ਕੇ ਆਈ ਹੈ ਉਸ ਮੱਛੀ ਦੇ ਰਸਤੇ ਤੇ ਮੈਂ ਚੱਲ ਕੇ ਆਇਆ ਪਿੱਛੋਂ। ਕਹਿੰਦੇ ਪਿਆਰਿਓ ਜਿਵੇਂ ਜਲ ਵਿੱਚ ਮਾਰਗ ਨਹੀਂ ਦਿਖਦਾ, ਜਿਉਂ ਜਲ ਮਾਝੈ ਮਾਛਲੋ ਮਾਰਗ ਪੇਖਣ ਨਾ ਜਾਈ, ਇਹ ਦੂਜਾ ਪ੍ਰਮਾਣ ਹੈ। ਜਿਵੇਂ ਪੰਛੀ ਦੀਆਂ ਪੈੜਾਂ ਨਹੀਂ, ਜਿਵੇਂ ਜਲ ਵਿਚ ਕੋਈ ਰਸਤਾ ਨਹੀਂ, ਅਗਲੀ ਪੰਕਤੀ ਤੀਜਾ ਪ੍ਰਮਾਣ ਦਿੰਦੇ ਹਨ।
ਜੋ ਆਕਾਸ਼ ਘੜੂ ਵਾਲੋ ਮ੍ਰਿਗ ਤ੍ਰਿਸ਼ਨਾ ਭਰਿਆ,
ਜਿਵੇਂ ਕੋਈ ਇਹ ਗੱਲ ਕਹੇ ਕਿ ਮੈਂ ਆਕਾਸ਼ ਵਿਚੋਂ ਮਿੱਟੀ ਲੈ ਕੇ ਉਹਦੇ ਨਾਲ ਘੜਾ ਬਣਾਇਆ ਤੇ ਉਸ ਘੜੇ ਨੂੰ ਮ੍ਰਿਗ ਤ੍ਰਿਸ਼ਨਾ ਦੇ ਜਲ ਨਾਲ ਭਰ ਲਿਆ। ਮ੍ਰਿਗ ਤ੍ਰਿਸ਼ਨਾ ਦੇਖਦੇ ਹੋ, ਪਤਾ ਕੀ ਹੁੰਦੀ? ਗਰਮੀ ਦੇ ਦਿਨਾਂ ਵਿਚ ਮ੍ਰਿਗ ਮਰੀਚਿਕਾ ਵੀ ਉਹਨੂੰ ਕਹਿੰਦੇ। ਗਰਮੀ ਦੇ ਦਿਨਾਂ ਵਿਚ ਹਿੰਦੁਸਤਾਨ ਵਿਚ ਰੇਤ ਦੇ ਟਿੱਬੇ ਚ ਉੱਥੇ ਤੁਸੀਂ ਖੜੇ ਹੋ ਜਾਓ ਤੇ ਦੂਰ ਮ੍ਰਿਗ ਦੇਖਦਾ, ਰੇਤ ਚਮਕਦੀ ਤੇ ਲੱਗਦਾ ਪਾਣੀ ਹੈ। ਉਧਰ ਦੌੜਦਾ ਪਰ ਜਾਂਦਾ ਪਾਣੀ ਹੈ ਨਹੀਂ, ਫਿਰ ਦੂਰ ਦੂਰ ਲੱਗਦਾ ਪਾਣੀ ਹੈ ਪਰ ਪਾਣੀ ਹੈ ਨਹੀਂ। ਕਬੀਰ ਜੀ ਕਹਿੰਦੇ ਨੇ, ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਜਿਵੇਂ ਕੋਈ ਕਵੇ ਕਿ ਮੈਂ ਆਕਾਸ਼ ਵਿਚੋਂ ਮਿੱਟੀ ਲਈ ਉਹਦੇ ਨਾਲ ਘੜਾ ਬਣਾਇਆ ਤੇ ਮ੍ਰਿਗ ਤ੍ਰਿਸ਼ਨਾ ਦੇ ਜਲ ਨਾਲ ਉਹਨੂੰ ਭਰ ਲਿਆ। ਕਹਿੰਦੇ ਇਹ ਵੀ ਝੂਠ ਹੈ। ਜਿਵੇਂ ਇਹ ਤਿੰਨੇ ਗੱਲਾਂ ਝੂਠ ਨੇ, ਪੰਛੀ ਦੀ ਪੈੜ ਦੀ, ਮਛਲੀ ਦੇ ਰਸਤੇ ਦੀ, ਆਕਾਸ਼ ਤੋਂ ਲੈ ਕੇ ਮਿੱਟੀ ਦੇ ਬਣੇ ਘੜੇ ਨੂੰ ਮ੍ਰਿਗ ਤ੍ਰਿਸ਼ਨਾ ਦੇ ਜਲ ਨਾਲ ਭਰਨ ਦੀ, ਜਿਵੇਂ ਨਾਮਦੇਵ ਜੀ ਕਹਿੰਦੇ ਤਿੰਨੇ ਗੱਲਾਂ ਝੂਠ ਨੇ, ਇਵੇਂ ਹੀ ਅਗਲੀ ਪੰਕਤੀ ਚ ਕਹਿੰਦੇ ਨੇ,
ਨਾਮੇ ਚ ਸਵਾਮੀ ਬੀਠ ਲੋ ਜਿਨ ਪੀਨਾ ਦਰਿਆ।
ਕਹਿੰਦੇ ਨਾਮੇ ਦਾ ਸਵਾਮੀ ਤਾਂ ਐਸਾ ਹੈ ਜਿਸ ਤੇ ਇਹ ਦਿੱਤੇ ਹੋਏ ਤਿੰਨੇ ਪ੍ਰਮਾਣ ਢੁਕਦੇ ਨੇ। ਐ ਮਾਤਾ ਤੂੰ ਝੂਠ ਕਹਿੰਦੀ ਹੈ, ਜੇ ਤਾਂ ਆਕਾਸ਼ ਦੇ ਪੰਛੀ ਦੀਆਂ ਪੈੜਾਂ ਦੇ ਪਿੱਛੇ ਕੋਈ ਜਾ ਸਕਦਾ, ਜੇ ਜਲ ਵਿਚ ਮਗਰ ਮੱਛੀਆਂ ਦੇ ਪਿੱਛੇ ਕੋਈ ਜਾ ਸਕਦਾ, ਉਸ ਰਸਤੇ ਤੇ ਬਾਅਦ ਵਿਚ ਮੈਂ ਚੱਲ ਕੇ ਆਇਆ, ਜੇ ਆਕਾਸ਼ ਵਿਚੋਂ ਮਿੱਟੀ ਲੈ ਕੇ ਉਹਦੇ ਚ ਮ੍ਰਿਗ ਤ੍ਰਿਸ਼ਨਾ ਦਾ ਉਹਦੇ ਚ ਘੜਾ ਬਣਾ ਕੇ ਮ੍ਰਿਗ ਤ੍ਰਿਸ਼ਨਾ ਦਾ ਜਲ ਪਾਇਆ ਜਾ ਸਕਦਾ, ਤੇ ਫਿਰ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਤੂੰ ਕਹਿ ਸਕਦੀ ਹੈ ਕਿ ਭਗਵਾਨ ਮੇਰੇ ਘਰ ਆਇਆ ਸੀ। ਮਾਤਾ ਉਹ ਆਇਆ ਨਹੀਂ, ਉਹ ਤਾਂ ਹਰ ਜਰੇ ਵਿਚ ਵਿਆਪਕ ਹੈ, ਉਹ ਤਿੰਨੇ ਜਰਿਆ ਉਹ ਤਿੰਨਾਂ ਗੁਣਾਂ ਵਿਚ ਵਿਆਪਕ ਹੈ, ਉਹ ਹਰ ਜਰੇ ਵਿਚ ਵਿਆਪਕ ਹੈ, ਉਹ ਕਿਤੋਂ ਆਉਂਦਾ ਜਾਂਦਾ ਨਹੀਂ ਹੈ। ਇਸ ਲਈ ਨਾਮਦੇਵ ਮਹਾਰਾਜ ਜੀ ਕਹਿੰਦੇ ਨੇ, ਐ ਮਾਤਾ ਤੂੰ ਜਿਹੜੇ ਮੇਰੇ ਕਹੇ ਹੋਏ ਬਚਨ ਨੇ ਇਹਨਾਂ ਨੂੰ ਸਮਝਣਾ ਕਰ। ਗੁਰੂ ਪਿਆਰਿਓ, ਇੱਥੇ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਗੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਹਰ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ।
ਜੋ ਆਕਾਸ਼ ਘੜੂ ਵਾਲੋ ਮ੍ਰਿਗ ਤ੍ਰਿਸ਼ਨਾ ਭਰਿਆ, ਨਾਮੇ ਚ ਸਵਾਮੀ ਬੀਠ ਲੋ ਜਿਨ ਪੀਨ ਜਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।